ਤਾਂ ਸਨਮੁਖ ਰਹਿ ਕੇ ਸਿੱਧੀਆਂ ਪ੍ਰਾਪਤ ਕਰ ਲਓ, ਦਰਗਾਹ ਵਿੱਚ ਥਾਂ ਮਿਲੇਗਾ, ਪਿੱਠ ਦੇ ਕੇ ਜਾਓਗੇ ਨਰਕਾਂ ਚ ਫਿਰੋਗੇ। ਅਖੀਰ ਬਹੁਤ ਸਾਰੀਆਂ ਰਾਇਆਂ ਹੋ ਗਈਆਂ। ਮਹਾਰਾਜ ਕਹਿੰਦੇ ਚੰਗਾ ਫੈਸਲਾ ਕਰ ਲੈਂਦੇ ਆ, ਆਹ ਫੜੋ ਕਾਗਜ਼, ਇਹਦੇ ਉੱਤੇ ਲਿਖ ਦੋ ਵੀ ਤੂੰ ਸਾਡਾ ਗੁਰੂ ਨੀ, ਅਸੀਂ ਤੇਰੇ ਸਿੱਖ ਨੀ। ਇਬਾਰਤ ਲਿਖ ਦਿੱਤੀ ਗਈ ਉੱਤੇ ਵੀ ਤੁਸੀਂ ਸਾਡੇ ਗੁਰੂ ਨੀ, ਅਸੀਂ ਤੁਹਾਡੇ ਸਿੱਖ ਨੀ। ਦਸਖਤ ਹੋਣੇ ਸ਼ੁਰੂ ਹੋ ਗਏ। ਦੂਏ ਨੂੰ ਦੂਆ ਕਹਿੰਦਾ ਤੂੰ ਵੀ ਕਰ ਦੇ, ਤੂੰ ਵੀ ਕਰ ਦੇ। ਹੁਣ ਇਹਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਹੈਗਾ ਵੀ ਇਹੋ ਜਿਹੇ ਬੰਦੇ ਵੀ ਕਮਜ਼ੋਰ ਹੋਣੇ ਨੇ ਜਿਹੜੇ ਮੌਤ ਨੂੰ ਸਾਹਮਣੇ ਦੇਖ ਕੇ ਚਾਹੁੰਦੇ ਸੀ ਵੀ ਕੋਈ ਤਰੀਕਾ ਕਰ ਲਈਏ ਤੇ ਕਿਵੇਂ ਬਚ ਜਾਈਏ, ਬਚ ਕੇ ਫਿਰ ਸਰੀਰ ਕਿਸੇ ਚੰਗੇ ਮੌਕੇ ਦੇ ਉੱਤੇ ਲੇਖੇ ਵਿੱਚ ਲਾ ਦਈਏ। ਇਹ ਇੱਕ ਚਾਲ ਹੋਇਆ ਕਰਦੀ ਆ। ਜਵਾਹਰ ਲਾਲ ਨਹਿਰੂ ਨੇ ਇੱਕ ਮੇਰੀ ਯਾਦ ਪੁਸਤਕ ਲਿਖੀ ਆ, ਉਹ ਉਹਨਾਂ ਦਿਨਾਂ ਦਾ ਜ਼ਿਕਰ ਕਰਦਾ ਜਦ ਮੋਰਚੇ ਲੱਗੇ ਹੋਏ ਸੀਗੇ ਜੈਤੋਂ ਦੇ। ਕਹਿੰਦਾ ਮੈਨੂੰ ਗਾਂਧੀ ਨੇ ਭੇਜਿਆ ਸੀ, ਤਿੰਨ ਜਣੇ ਸੀ ਬਈ ਜਾ ਕੇ ਦੇਖ, ਅੱਖਾਂ ਨਾਲ ਦੇਖ ਕੇ ਆਓ ਵੀ ਕਿੰਨਾ ਤਸ਼ੱਦਦ ਹੋ ਰਿਹਾ ਗੁਰਸਿੱਖਾਂ ਦੇ, ਬਹੁਤਾ ਹੀ ਹੁੰਦਾ ਸੀ, ਹੱਥੋਂ ਜ਼ਿਆਦਾ ਟੋਰਚਰ ਸੀਗਾ। ਕਹਿੰਦੇ ਅਸੀਂ ਵੀ ਚਲੇ ਗਏ, ਸਾਨੂੰ ਫੜ ਕੇ ਨਾਭੇ ਦੀ ਜੇਲ੍ਹ ਚ ਕੈਦ ਕਰ ਦੋ, ਜਿਹੜੇ ਸਾਡੇ ਨਾਲ ਸੀ ਉਹਨਾਂ ਨੂੰ ਉੱਥੇ ਭਾਦਸੋਂ ਕੋਲ ਜਿਹੜਾ ਜੰਗਲ ਸੀ ਉੱਥੇ ਕਹਿੰਦੇ ਬਹੁਤ ਬੁਰਾ ਹਾਲ ਹੋਇਆ ਕਰਦਾ ਸੀ, ਉੱਥੇ ਬੰਦ ਕਰ ਦਿੰਦੇ ਸੀ, ਤਾਰਾਂ ਲੱਗੀਆਂ ਹੋਈਆਂ ਸੀ, ਪੈਰ ਲੱਗੇ ਹੋਏ ਸੀ। ਕਹਿੰਦੇ ਬਹੁਤ ਬੁਰਾ ਹਾਲ ਸਾਡੇ ਸਾਹਮਣੇ ਕਰਿਆ, ਅਸੀਂ ਜਿੱਥੇ ਰਹਿੰਦੇ ਸੀ ਤਿੰਨੇ ਜਣੇ ਸੀ, ਮੈਂ ਸੀ ਕਹਿੰਦੇ ਇੱਕ ਪਟੇਲ ਸੀ ਉੱਥੇ ਦਾ, ਭੋਲਾ ਬਾਈ ਦਸਾਈ ਸੀ ਤੇ ਇੱਕ ਬੰਗਾਲ ਦਾ ਸੀ। ਕਹਿੰਦਾ ਰਾਤ ਨੂੰ ਅਸੀਂ ਸੌ ਨਾ ਸਕੇ, ਚੂਹੇ ਸਾਡੇ ਉੱਤੇ ਛਾਲਾਂ ਮਾਰੀ ਗਏ, ਪਿੱਛੋਂ ਕਹਿੰਦਾ ਸਾਰੇ ਹੀ ਤੁਰੇ ਆਉਣ ਛੱਤ ਵੱਲੋਂ। ਕਹਿੰਦਾ ਅਸੀਂ ਸਲਾਹ ਕਰੀ ਵੀ ਜੇ ਇੱਥੇ ਦੋ ਦਿਨ ਹੋਰ ਰਹਿ ਗਏ ਆਪਾਂ ਤਾਂ ਮਰ ਜਾਂਗੇ, ਮੱਛਰ ਤੜਾ ਤੜ ਇੰਨੇ ਮੱਛਰ। ਕਹਿੰਦਾ ਸਲਾਹ ਕਰੀ ਵੀ ਕੋਈ ਤਰੀਕਾ ਸੋਚੋ ਆਪਾਂ ਨਿਕਲੀਏ ਇੱਥੋਂ। ਕਹਿੰਦਾ ਮੈਂ ਆਪਣੇ ਪਿਤਾ ਨੂੰ ਸੁਨੇਹਾ ਭੇਜਿਆ ਮੋਤੀ ਲਾਲ ਨੂੰ ਵੀ ਸਾਨੂੰ ਕਿਵੇਂ ਕੱਢ ਇੱਥੋਂ, ਵੈਸਰਾਏ ਨੂੰ ਕਹਿ ਕੇ ਇੱਥੇ ਨੀ ਅਸੀਂ ਰਹਿ ਸਕਦੇ, ਮਰ ਜਾਂਗੇ। ਕਹਿੰਦਾ ਦੂਏ ਦਿਨ ਵੈਸਰਾਏ ਦਾ ਫੋਨ ਆ ਗਿਆ, ਮਹਾਰਾਜ ਨੇ ਨਾਭੇ ਵਾਲਿਆਂ ਨੇ ਫਿਰ ਸਾਨੂੰ ਛੱਡ ਦਿੱਤਾ। ਉੱਥੇ ਦੋ ਲਾਈਨਾਂ ਲਿਖੀਆਂ ਹੋਈਆਂ ਨੇ, ਉੱਥੇ ਲਿਖਿਆ ਵੀ ਤੁਸੀਂ ਲੋਕ ਕਹੋਗੇ ਵੀ ਇਹ ਬੁਜ਼ਦਲ ਸੀ, ਮਾਫ਼ੀ ਮੰਗ ਲਈ ਇਹਨੇ, ਕਿ ਉਹ ਫਾਰਮ ਉਹਨਾਂ ਦਿਨਾਂ ਚ ਦਿੰਦੇ ਸੀ, ਚਾਹੇ ਮਾਫ਼ੀ ਮੰਗ ਲਓ ਚਾਹੇ ਫਿਰ ਦੁੱਖ ਤਕਲੀਫਾਂ ਸਹਿਣ ਨੂੰ ਤਿਆਰ ਹੋ। ਸਿੰਘ ਮਾਫ਼ੀ ਨਹੀਂ ਸੀ ਮੰਗਦੇ, ਬਹੁਤ ਬੁਰਾ ਮੰਨਦੇ, ਮੈਂ ਛੋਟਾ ਜਿਹਾ ਹੁੰਦਾ ਚੱਲ, ਜੇ ਕਿਸੇ ਨੇ ਇੱਕ ਅੱਧੇ ਨੇ ਮੰਨ ਲਈ ਪਿੰਡਾਂ ਚਾਹੇ ਬੋਲਦੇ ਨਹੀਂ ਸੀ, ਉਹਦੇ ਨਾਲ ਵੀ ਮਾਫ਼ੀ ਮੰਗ ਕੇ ਆਇਆ। ਇਹ ਲਿਖਦਾ ਕਹਿੰਦਾ ਵੀ ਮੈਂ ਜੇ ਮਾਫ਼ੀ ਨਾ ਮੰਗਦਾ ਮੇਰੇ ਨਾਲ ਦਾ ਇੱਕ ਤਾਂ ਬੰਗਾਲ ਜਾ ਕੇ ਮਰ ਗਿਆ, ਉਹਨੂੰ ਇੰਨਾ ਬੁਖਾਰ ਚੜਿਆ 6 ਮਹੀਨੇ ਉਤਰਿਆ ਹੀ, ਮੈਂ ਤੇ ਭੋਲਾ ਬਾਈ ਬਚ ਗਏ। ਕਹਿੰਦਾ ਜੇ ਅਸੀਂ ਮਾਫ਼ੀ ਨਾ ਮੰਗਦੇ ਤੁਸੀਂ ਤਾਂ ਕਹੋਗੇ ਵੀ ਇਹ ਬੁਲਦਲ ਸੀ। ਕਹਿੰਦਾ ਬੁਲਦਲ ਨਹੀਂ ਸੀ, ਅਸੀਂ ਤਾਂ ਚਾਲ ਚੱਲੀ ਸੀ ਵੀ ਮਾਫ਼ੀ ਮੰਗ ਲਓ, ਮਾਫ਼ੀ ਮੰਗਣਾ ਕੀ ਆ, ਕਾਗਜ਼ ਤੇ ਦਸਖਤ ਕਰਨੇ ਆ, ਅਸੀਂ ਫੇਰ ਹਟਣਾ ਥੋੜਾ ਜਿਹਾ ਮੌਕਾ ਦੇਖੋ ਫਿਰ ਚੱਲ ਪਾਂਗੇ। ਇੱਕ ਤਾਂ ਇਹ ਖਿਆਲ ਸੀਗਾ ਵੀ ਇੱਥੋਂ ਨਿਕਲੀਏ ਕਿਸੇ ਤਰੀਕੇ ਨਾਲ, ਦੂਸਰਾ ਸੀ ਜਾਨ ਵੀ ਪਿਆਰੀ ਹੋਣੀ ਹੈ, ਪਰ ਉਹ ਜਿਹੜੇ ਦਸਖਤ ਕਰੇ ਉਹ ਬਹੁਤ ਬੜੀ ਬੁਰੀ ਬਾਤ ਕਰੀ। ਗੁਰੂ ਨੂੰ ਸਮਝਾਇਆ ਨਹੀਂ ਜਾ ਸਕਦਾ, ਗੁਰੂ ਸਮਰੱਥ ਹੋਇਆ ਕਰਦਾ, ਗੁਰੂ ਨੂੰ ਇਸ ਤਰ੍ਹਾਂ ਸਮਝਣਾ ਮਨੁੱਖ ਵਾਂਗੂ ਇਹ ਬੜੀ ਭਾਰੀ ਕਮਜ਼ੋਰੀ ਹੈ। ਫੇਰ ਵੀ ਕਾਫੀ ਬੰਦੇ ਚਲੇ ਜਾਂਦੇ ਨੇ। ਉਹਦੇ ਬਾਅਦ ਮਹਾਰਾਜ ਨੇ ਦਿਖਾਇਆ ਗੱਡੇ ਭਰ ਕੇ ਤੋਰ ਦਿੱਤੇ, ਉੱਤੇ ਕੀਮਤੀ ਕੱਪੜੇ ਤੇ ਵਿੱਚ ਕੀ ਰੱਖਿਆ, ਬੋਰੀਆਂ ਭਰ ਦਿੱਤੀਆਂ ਟੁੱਟੀਆਂ ਹੋਈਆਂ ਜੁੱਤੀਆਂ ਦੀ, ਮਾੜੇ ਸਵਾਲ ਉਹ ਪੈ ਗਏ ਆ ਕੇ। ਦੂਏ ਦਿਨ ਜਦ ਕੁਛ ਲੱਭਿਆ ਹੀ ਨਾ, ਕਹਿੰਦੇ ਜੀ ਇਹ ਤਾਂ ਇਹਨਾਂ ਨੂੰ ਅਸੀਂ ਬਾਦੀ ਭਾਰੀ ਸਜ਼ਾ ਦੇ ਤੀ, ਇਹਨਾਂ ਨੇ ਉਈ ਆ ਕੇ ਕਸਮ ਤੋੜਤੀ ਬਈ ਅਸੀਂ ਕਸਮ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਆ। ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਵੀ ਛਾਲ ਹੈ, ਧੋਖਾ ਹੈ, ਕਦੇ ਵੀ ਰਾਜੇ ਦੀ ਕਸਮ ਦੇ ਉੱਤੇ ਇਤਬਾਰ ਨਹੀਂ ਕਰੀਦਾ ਹੁੰਦਾ, ਚਾਹੇ ਰਾਜਾ ਆਪਣਾ ਚਾਹੇ ਬਗਾਨਾ, ਰਾਜਾ ਹਿੱਤ ਦਾ ਪਿਆਰਾ ਹੁੰਦਾ, ਕਸਮ ਦਾ ਪਿਆਰਾ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ ਨੇ ਕਿੱਡਾ ਬੜਾ ਸਮਝੌਤਾ ਕਰਿਆ ਰੋਪੜ, ਪਰ ਜਦ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਕਮਜ਼ੋਰ ਹੋਣ ਲੱਗੀ ਉਸੇ ਵੇਲੇ ਰੌਲਾ ਪਾ ਬੈਠੇ, ਉਸੇ ਵੇਲੇ ਸ਼ਤਾਨੀਆਂ ਸ਼ੁਰੂ ਕਰ ਦਿੱਤੀਆਂ, ਵਿੱਚੋਂ ਸਰਦਾਰਾਂ ਨੂੰ ਪਾੜਨਾ ਸ਼ੁਰੂ ਕਰ ਦਿੱਤਾ, ਪਾਰਟੀ ਬਾਜ਼ੀਆਂ ਬਣਾਉਣ ਲੱਗ ਕੇ। ਪਤਾ ਸੀਗਾ ਵੀ ਹੁਣ ਅਸੀਂ ਪੰਜਾਬ ਲੈ ਲਾਂਗੇ, ਕਸਮ ਕਿਹੜੀ, ਰਾਜੇ ਨੂੰ ਹਿੱਤ ਪਿਆਰਾ ਹੋਇਆ ਕਰਦਾ, ਕਸਮ ਨਹੀਂ ਪਿਆਰੀ ਹੋਇਆ ਕਰਦੀ। ਆ ਜਦ ਪਾਉਂਡ ਦੀ ਕੀਮਤ ਗਿਰਨ ਲੱਗੀ, ਇੰਗਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਮਿਸਿਸ ਥੈਪਰ ਥੈਚਰ, ਇਹਦਾ ਮਿੱਤਰ ਸੀ ਜਾਂ ਬਹੁਤ ਪਿਆਰ ਸੀਗਾ ਇਹਨਾਂ ਦਾ ਅਮਰੀਕਾ ਨਾਲ, ਉੱਥੇ ਰੀਗਨ ਦੇ ਪਾਸ ਚਲੀ ਗਈ, ਉਹ ਪ੍ਰੈਜੀਡੈਂਟ ਸੀ। ਕਹਿਣ ਲੱਗੀ, ਮਿਸਟਰ ਰੀਗਨ ਇਸ ਵੇਲੇ ਸਾਨੂੰ ਬਚਾ ਦੇ, ਸਾਡਾ ਬੁਰਾ ਹਾਲ ਹੋ ਜੂ ਜੇ ਪਾਉਣ ਦੀ ਕੀਮਤ ਗਿਰ ਗਈ। ਜਵਾਬ ਦੇਤਾ ਉਹਨੂੰ, ਉਹ ਪਾਰਲੀਮੈਂਟ ਦੇ ਵਿੱਚ ਸਵਾਲ ਹੋਇਆ ਵੀ ਉਹ ਮਿੱਤਰ ਹੈ ਬਰਤਾਨੀਆ ਸਾਡਾ, ਸਾਨੂੰ ਮੌਕੇ ਦੇ ਉੱਤੇ ਉਹਦੀ ਮਦਦ ਕਰਨੀ ਚਾਹੀਦੀ ਹੈ। ਰੀਗਨ ਨੇ ਕਿਹਾ ਵੀ ਦੇਖੋ, ਮਿੱਤਰਤਾ ਪਰਸਨਲ ਹੋਇਆ ਕਰਦੀ ਹੈ, ਨਿੱਜੀ। ਰਾਜ ਦਾ ਕੋਈ ਮਿੱਤਰ ਨਹੀਂ ਹੁੰਦਾ, ਰਾਜ ਦਾ ਮਿੱਤਰ ਹਿੱਤ ਹੁੰਦਾ। ਜੇ ਇਹਨਾਂ ਦਾ ਪਾਉਂਡ ਗਿਰੂਗਾ ਤਾਂ ਸਾਡਾ ਡਾਲਰ ਵਧੇਗਾ, ਸਾਡੀ ਤਜਾਰਤ ਚੱਲੇਗੀ, ਅਸੀਂ ਕਿਉਂ ਉਹਦੀ ਮਦਦ ਕਰੀਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਪਿਆਰਿਓ ਬਿਲਕੁਲ ਸਿੱਧੇ ਨਹੀਂ ਬਣੀਦਾ ਹੁੰਦਾ, ਰਾਜੇ ਦਾ ਕਦੇ ਵੀ ਇਤਵਾਰ ਨਹੀਂ ਹੁੰਦਾ, ਰਾਜਾ ਹਿੱਤ ਦਾ ਪਿਆਰਾ ਹੁੰਦਾ। ਵਾਰ ਵਾਰ ਜਦ ਕਿਹਾ, ਮਹਾਰਾਜ ਕਹਿੰਦੇ, ਦੇਖੋ ਜੇ ਤਾਂ 7 ਦਿਨ ਹੋਰ ਠਹਿਰ ਸਕਦੇ ਹੋ, ਤੁਹਾਡੇ ਸਾਰੇ ਸੰਕਟ ਦੂਰ ਹੋ ਜਾਣ। ਹੁਣ ਦੇ ਖੁੰਝੇ ਹੋਏ ਨਹੀਂ, ਤੁਹਾਨੂੰ ਬੇਅੰਤ ਸਾਲ, ਸੈਂਕੜੇ ਸਾਲ ਲੱਗਣਗੇ ਪੈਰਾਂ ਤੇ ਖੜਦਿਆਂ, ਕਾਲੇ ਪੈ ਗਏ, ਥੋੜੇ ਜਿਹੇ ਸਿੰਘ ਬਚੇ। ਉਸ ਵੇਲੇ ਮਾਤਾ ਜੀ ਨੇ ਕਿਹਾ ਵੀ ਅਸੀਂ ਤਾਂ ਸਾਹਿਬਜ਼ਾਦੇ ਲੈ ਕੇ ਨਿਕਲਦੇ ਹਾਂ, ਇਤਿਹਾਸ ਲਿਖਿਆ ਹੋਇਆ, ਪਰ ਮੇਰਾ ਮਨ ਨਹੀਂ ਮੰਨਦਾ ਵੀ ਐਸੀ ਗੱਲ ਮਾਤਾ ਜੀ ਕਹਿੰਦੇ, ਕਦੇ ਵੀ ਨਹੀਂ ਕਹਿੰਦੇ। ਗੁਰੂ ਮਹਾਰਾਜ ਉੱਥੋਂ ਕਿਲੇ ਚੋਂ ਅੱਧੀ ਰਾਤ ਸਾਰਿਆਂ ਦੇ ਕਹਿ, ਜਦੋਂ ਨਾ ਇਹ ਕੋਈ ਮੰਨਿਆ, ਕਹਿੰਦੇ ਚੰਗਾ ਭਾਈ ਪ੍ਰੇਮੀਓ, ਫਿਰ ਮੈਂ ਅਸੀਂ ਜ਼ਿੰਮੇਵਾਰ ਨਹੀਂ ਹਾਂ, ਜਿਹੜੀਆਂ ਤਕਲੀਫਾਂ ਹੁਣ ਤੁਹਾਨੂੰ ਆਉਣੀਆਂ ਨੇ ਆਪੇ ਹੀ ਕਹੋਗੇ ਵੀ ਇਹਦੇ ਨਾਲ ਤਾਂ ਆਨੰਦਪੁਰੇ ਰਹਿੰਦੇ ਤਾਂ ਚੰਗਾ ਸੀ। ਆਨੰਦਪੁਰ ਸਾਹਿਬ ਦਾ ਕਿਲਾ ਅੱਧੀ ਰਾਤ ਨੂੰ ਛੱਡ ਦਿੱਤਾ ਜਾਂਦਾ ਹੈ। ਜਦ ਨਿਕਲ ਕੇ ਇੱਥੇ ਆਏ, ਥੋੜਾ ਬਾਹਰ ਨਿਕਲੇ, ਨਿਰਮੋਹ ਗੜੀ ਦੇ ਕੋਲ ਪਹੁੰਚਦੇ ਨੇ, ਉਹ ਪਹਿਲਾਂ ਹੀ ਤਿਆਰ ਸੀ, ਉਹਨਾਂ ਨੇ ਚਾਰੇ ਪਾਸਿਆਂ ਤੋਂ ਘੇਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਤਾਂ ਅੱਗੇ ਲੰਘ ਜਾਂਦੇ ਨੇ, ਸੋਨਾ ਜਿੰਨਾ ਸੀ ਸਾਰੇ ਦਾ ਸਾਰਾ ਦਰਿਆ ਸੁੱਟਾ ਤਾ, ਕੱਪੜਿਆਂ ਨੂੰ ਅੱਗ ਲਵਾ ਦਿੱਤੀ, ਸਮਾਨ ਜਿਹੜੇ ਸ਼ਸਤਰਬੱਧ ਸੀ ਉਹ ਧਰਤੀ ਵਿੱਚ ਦੱਬ ਦਿੱਤੇ ਪੱਟ ਕੇ, ਤੇ ਬਾਕੀ ਜਿਹੜਾ ਲੈ ਕੇ ਕੀ ਚੱਲੇ ਨਾਲ, 102 ਲਿਖਾਰੀ ਸੀ ਗੁਰੂ ਮਹਾਰਾਜ ਕੋਲ, 52 ਕਵੀ ਸੀਗੇ, 50 ਨਸ਼ਰ ਲਿਖਣ ਵਾਲੇ ਸੀ। ਜੋ ਭਾਰਤ ਵਰਸ਼ ਦੀਆਂ ਲਾਇਬ੍ਰੇਰੀਆਂ ਪੁਰਾਣੀਆਂ ਸੀ ਉਹਨਾਂ ਸਾਰਿਆਂ ਦਾ ਅਨੁਵਾਦ ਗੁਰੂ ਮਹਾਰਾਜ ਨੇ ਕਰਾ ਕੇ ਇੱਕ ਗ੍ਰੰਥ 9 ਮਣ ਦਾ ਬਣਾਇਆ, ਵਿਦਿਆਧਰ ਗ੍ਰੰਥ ਉਹਦਾ ਨਾਮ ਸੀ। ਕਹਿੰਦੇ ਗ੍ਰੰਥ ਲੈ ਚੱਲੀਏ, ਲੇਕਿਨ ਉਹ ਸਾਰੇ ਦੇ ਸਾਰੇ ਸਰਸੇ ਦੇ ਕੰਢੇ ਤੇ ਰਹਿ ਗਏ। ਸਰਸੇ ਦੇ ਕੰਢੇ ਤੇ ਬੜਾ ਹੀ ਘਮਸਾਨ ਦਾ ਯੁੱਧ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ ਯੁੱਧ ਕਰਦਾ, ਮਹਾਰਾਜ ਜੀ ਨੇ ਵਾਪਸ ਬੁਲਾਇਆ। ਉਸ ਵੇਲੇ ਇੱਕ ਬਚਨ ਹੋਇਆ ਜਿਹਨੂੰ ਅਸੀਂ ਅਸਲੀਅਤ ਅਸਲ ਉਹਦਾ ਮਤਲਬ ਨਾ ਸਮਝ ਕੇ ਹੁਣ ਤਾਂ ਹੀ ਔਖੇ ਹੋ ਰਹੇ ਹਾਂ। ਉਹ ਇਹ ਹੋਇਆ ਕਿ ਜੇ ਰਾਜਾ ਦਾ ਲੱਖਾਂ ਸੈਂਕੜੇ ਕਸਮਾਂ ਕਾ ਲੇ ਸਾਧ ਸੈਂਦੀ, ਕਦੇ ਇਤਵਾਰ ਨਾ ਕਰਿਓ ਰਾਜੇ ਦਾ, ਕਿਉਂਕਿ ਰਾਜਾ ਉਸ ਵੇਲੇ ਮੁਸਲਮਾਨ ਸੀ। ਅਸੀਂ ਇਕਦਮ ਹੀ ਸਖਾਲਾ ਜਿਹਾ ਲਾ ਲਿਆ ਵੀ ਮੁਸਲਮਾਨ ਦਾ ਇਤਵਾਰ ਨਾ ਕਰੋ, ਉਹ ਹੁਣ ਤਾਂ ਹੀ ਚੱਲੀ ਆਉਂਦੀ ਆ ਸਾਡੇ ਗੱਲ। ਇਹਨੂੰ ਗੱਲ ਨੂੰ ਚੱਕ ਦਿੱਤਾ ਗਿਆ, ਅੰਗਰੇਜ਼ ਨੇ ਵੀ ਚੱਕਿਆ, ਦੂਜਿਆਂ ਨੇ ਵੀ ਚੱਕਿਆ ਵੀ ਇਹ ਸਿੰਘ ਕਿਤੇ ਨੇੜੇ ਨਾ ਆ ਜਾਣ, ਰੂਹਾਨੀ ਤੌਰ ਤੇ ਮੁਸਲਮਾਨ ਜਿਹੜਾ ਕੁਰਾਨ ਸ਼ਰੀਫ ਆ ਉਹ ਬਹੁਤ ਨੇੜੇ ਆ ਸਾਡੇ, ਉਪਨਿਸ਼ਦਾਂ ਨੇੜੇ ਨੇ, ਗੀਤਾ ਨੇੜੇ ਆ, ਕੁਰਾਨ ਸ਼ਰੀਫ ਨੇੜੇ ਆ, ਲੇਕਿਨ ਇਹ ਖਿਆਲ ਪੈਦਾ ਕਰ ਦਿੱਤਾ ਬਈ ਮੁਸਲਮਾਨ ਮਾੜਾ। ਹੁਣ ਜਦ ਅਸੀਂ ਵਿਚਾਰ ਕਰਦੇ ਹਾਂ, ਗੁਰੂ ਮਹਾਰਾਜ ਸਰਸੇ ਦੇ ਕੰਢੇ ਬੜਾ ਭਿਆਨਕ ਯੁੱਧ ਕਰਨ ਤੋਂ ਬਾਅਦ ਨਿਕਲਦੇ ਨੇ, ਰੋਪੜ ਆਉਂਦੇ ਨੇ, ਰੋਪੜ ਦੇ ਪਠਾਨ ਰਾਹ ਰੋਕੀ ਖੜੇ ਨੇ। ਉਸ ਵੇਲੇ ਮਹਾਰਾਜ ਕਿੱਥੇ ਜਾਂਦੇ ਨੇ? ਉਹ ਨਿਹੰਗ ਖਾਨ ਕੋਟਲੇ ਉਹਦੇ ਕਿਲੇ ਚ ਜਾਂਦੇ। ਹੁਣ ਜੇ ਮੁਸਲਮਾਨ ਦਾ ਇਤਵਾਰ ਨਹੀਂ ਸੀ ਕਰਨਾ ਤਾਂ ਮਹਾਰਾਜ ਉਹਦੇ ਕਿਲੇ ਚ ਕਿਉਂ ਗਏ? ਉੱਥੇ ਬਚਿੱਤਰ ਸਿੰਘ ਕਿਉਂਕਿ ਬਹੁਤ ਜ਼ਖਮੀ ਸੀ, ਕਹਿਣ ਲੱਗੇ ਵੀ ਖਾਨ ਸਾਹਿਬ ਇਲਾਜ ਕਰਿਓ, ਇਲਾਜ ਨਾ ਹੋਇਆ ਤਾਂ ਇਹਨਾਂ ਦਾ ਸੰਸਕਾਰ ਇੱਥੇ ਕਰੋ। ਫੌਜ ਨੂੰ ਪਤਾ ਲੱਗਿਆ ਜਦ ਸਵੇਰੇ ਪਾਰ ਲੰਘੇ ਵੀ ਇੱਥੇ ਆਏ ਸੀ। ਉਹ ਕਿਲੇ ਵਿੱਚ ਚਲੇ ਗਏ, ਤਲਾਸ਼ੀ ਆਉਣ ਲੱਗ ਗਈ। ਇੱਕ ਕਮਰੇ ਦੇ ਮੂਹਰੇ ਉਹ ਖਾਨ ਸ਼ਸਤਰ ਨੰਗੇ ਕਰਕੇ ਖੜ ਗਿਆ। ਕਹਿੰਦਾ ਹੋਰ ਸਾਰੇ ਕਿਲੇ ਦੀ ਤਲਾਸ਼ੀ ਲੈ ਲਵਾਇਆ, ਕਮਰੇ ਦੀ ਨੀ ਮੈਂ ਤਲਾਸ਼ੀ ਲੈਣੀ, ਵੀ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨੇ ਕਿਤੇ ਇੱਥੇ ਆਈ ਨਹੀਂ। ਉਹ ਜਦ ਉਹਦੀ ਤਲਾਸ਼ੀ ਲੈਣ ਲੱਗੇ ਕਹਿੰਦਾ ਮੈਂ ਕੱਟ ਕੇ ਮਰ ਜੂ। ਕਹਿੰਦੇ ਕਿਉਂ? ਕਹਿੰਦੇ ਇੱਥੇ ਮੇਰਾ ਦਿਮਾਗ ਹੈ, ਮੇਰੀ ਲੜਕੀ ਹੈ। ਉਹ ਚਲੇ ਗਏ। ਉਹ ਤੇ ਬਾਅਦ ਲੜਕੀ ਨੇ ਕਿਹਾ ਅੱਬਾ ਜਾਨ ਤੇਰੇ ਮੂੰਹ ਤੋਂ ਨਿਕਲ ਗਿਆ ਕਿ ਮੇਰਾ ਦਮਾਦ ਹੈ, ਹੁਣ ਮੈਂ ਸ਼ਾਦੀ ਨਹੀਂ ਕਰਾਉਣੀ ਸਾਰੀ ਜ਼ਿੰਦਗੀ, ਤੇਰੇ ਮੁੱਖ ਤੋਂ ਇੱਕ ਵਾਰੀ ਨਿਕਲਿਆ ਹੋਇਆ ਮੈਂ ਫੁੱਲ ਚੜਾਉਂਗੀ। 137 ਸਾਲ ਦੀ ਉਮਰ ਹੋਈ, ਉਹਨੇ ਸ਼ਾਦੀ ਨਹੀਂ ਕਰਾਈ। ਭਾਈ ਬਚਿੱਤਰ ਸਿੰਘ ਅੰਦਰ ਸੀਗੇ, ਉਹਨਾਂ ਦਾ ਚੜਾਈ ਕਰ ਗਏ ਤੇ ਸੰਸਕਾਰ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਜੀ ਕਿੱਥੇ ਜਾਂਦੇ ਨੇ? ਚਮਕੌਰ ਸਾਹਿਬ ਦੇ ਕੋਲ 5-4 ਮੀਲ ਤੇ ਇੱਕ ਸਿੱਖ ਬਹੁਤ ਕਾਹਲੀ ਕਾਹਲੀ ਦਿੱਲੀ ਤੋਂ ਜਾ ਰਿਹਾ ਆਨੰਦਪੁਰ ਸਾਹਿਬ ਵੱਲ, ਉਹ ਮਿਲ ਗਿਆ। 5 ਸਿੰਘ ਪਿੱਛੇ ਆਉਂਦੇ, ਉਹਨਾਂ ਨੂੰ ਮਿਲ ਗਿਆ। ਉਹ ਕਹਿਣ ਲੱਗਿਆ ਸਿੰਘੋ ਗੁਰੂ ਮਹਾਰਾਜ ਕਿੱਥੇ ਨੇ? ਕਹਿਣ ਲੱਗੇ ਉਹ ਤਾਂ ਅਸੀਂ ਆਪ ਤਲਾਸ਼ ਕਰ ਰਹੇ ਹਾਂ ਉਹਨਾਂ ਦੀ, ਪਰ ਉਹਨਾਂ ਨੇ ਕਿਹਾ ਸੀ ਵੀ ਸਤਲੁਜ ਦੇ ਕੰਢੇ ਕੰਢੇ ਹੀ ਅਸੀਂ ਤੋਂ ਆ ਗਏ, ਮਾਲਵੇ ਨੂੰ ਜਾਣਾ। ਕਹਿਣ ਲੱਗਿਆ ਦੇਖੋ ਮੈਂ ਵੀ ਤਲਾਸ਼ ਕਰਦਾ, ਪਰ ਤੁਸੀਂ ਇੱਕ ਸੁਨੇਹਾ ਪਹੁੰਚਾ ਦਿਓ ਕਿ ਦਿੱਲੀ ਤੋਂ ਤਾਜ਼ਾ ਦਮ ਫੌਜ ਔਰੰਗਜ਼ੇਬ ਨੇ ਭੇਜੀ ਹੈ, ਤੋਪਾਂ ਲੈ ਕੇ ਆਈ ਹੈ, ਤੇ ਗੁਰੂ ਮਹਾਰਾਜ ਦਾ ਜੇ ਤੁਹਾਡਾ ਮਿਲਾਪ ਹੋ ਗਿਆ ਦੱਸ ਦਿਓ ਵੀ ਉਹਨਾਂ ਤੋਂ ਬਹੁਤ ਤਾਜ਼ਾ ਦਮ ਫੌਜ ਹੈ, ਵੀ ਉਹ ਤੋਂ ਆਪਣਾ ਬਚਾਅ ਕਰ ਲੈ। ਗੁਰੂ ਮਹਾਰਾਜ ਨੂੰ ਇਹ ਸਿੰਘ ਜਾ ਕੇ ਮਿਲ ਜਾਂਦੇ ਨੇ। ਮਹਾਰਾਜ ਨੂੰ ਦੱਸਿਆ, ਕਹਿੰਦੇ ਕਿਉਂ ਭਾਈ ਦਿਆ ਸਿੰਘ, ਗੁਰੂ ਜਿਹੜਾ ਉਹ ਸਮਰੱਥ ਹੁੰਦਾ ਹੈ, ਉਸਦੇ ਕੋਲ ਜਿਹੀ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਜਿਹਾ ਫਲ ਉਹਨੂੰ ਦਿੰਦਾ। ਕਹਿੰਦੇ ਦੇਖ ਦਿੱਲੀ ਤੋਂ ਫੌਜਾਂ ਤੁਰੀਆਂ, ਆਪਾਂ ਜੇ ਜਾ ਸਕਦੇ ਹਾਂ, ਜੇ ਜਾਈਏ ਇਹਨਾਂ ਦੀ ਭਾਵਨਾ ਵਿੱਚ ਰਹਿ ਜੂ ਪਿਆਰਿਆ, ਆਪਾਂ ਇਹਨਾਂ ਨਾਲ ਯੁੱਧ ਕਰਕੇ ਫੇਰ ਇਹ ਕੋਈ ਪ੍ਰੋਗਰਾਮ ਗਾਹਾਂ ਦਾ ਬਣਾਵਾ। ਸੋ ਇਹ ਜਿਹੜੀ ਲੀਲਾ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੀ, ਉਹ ਸਮਝ ਚ ਨਹੀਂ ਆਉਂਦੀ। ਐ ਪਾਲੋ ਸਾਰੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਕਥਾ ਨਰਾਰੀ ਰੇ, ਕਥਾ ਨਰਾਰੀ ਰੇ।
तिन की कथा नरारी रे कथा नरारी रे सेवक जो हर पाए तिन की कथा नारी रे
जो हर पाए तिन की कथा नरारी रे आवे न जाए न कभू मरते पार ब्रह्म सुंदर परमेश्वर पिते प्यारियां दिया कथावां संसार नालों न्यारियां दी महाराज कह लगे क्यों भाई दया सिंह जी भाई धर्म सिंह जी की खुश है थोड़ा कह लगे सच्चे पातशाह असी तो अनपग जीव आ सानू नहीं कुछ भी पता तुसी सर्व कला समर्थ आप अकाल पुरख का रूप थोड़ी मौज है थोड़ी खेल है असी तुहाडी लीला नू जान नहीं सकते हैं पालो मैं की जाना ओ तेरी सारना मैं की जाना ओ तेरी सारना Thank you. ਕਹਿਣ ਲੱਗੇ ਪਾਤਸ਼ਾਹ ਤੁਸੀਂ ਗੁਰੂ ਹੋ ਤੇ ਅਸੀਂ ਤੁਹਾਡੇ ਸਿੱਖ ਹਾਂ, ਤਨ ਵੀ ਤੁਹਾਨੂੰ ਅਰਪਿਆ ਹੋਇਆ, ਮਨ ਵੀ ਤੁਹਾਨੂੰ ਅਰਪਿਆ ਹੋਇਆ, ਬੁੱਧੀ ਵੀ ਤੁਹਾਨੂੰ ਅਰਪੀ ਹੋਈ ਹੈ, ਚਿੱਤ ਵੀ ਤੁਹਾਨੂੰ ਅਰਪਿਆ ਹੋਇਆ, ਆਪਣਾ ਆਪਾ ਭਾਵ ਵੀ ਤੁਹਾਨੂੰ ਅਰਪਿਆ ਹੋਇਆ, ਅਸੀਂ ਤੁਹਾਡੇ ਹੁਕਮੀ ਬੰਦੇ ਆ। ਜਿਵੇਂ ਤੁਹਾਨੂੰ ਪਾਉਂਦੀ ਹੈ ਜਿੱਥੇ ਸਾਨੂੰ ਤੁਸੀਂ ਲਾਉਣਾ ਚਾਹੁੰਦੇ ਹੋ, ਜੋ ਡਿਊਟੀ ਦੇਵੋਗੇ ਉਹ ਕਰਾਂਗੇ, ਅਸੀਂ ਕੀ ਸਲਾਹ ਦੇ ਸਕਦੇ ਹਾਂ। ਮਹਾਰਾਜ ਕਹਿੰਦੇ ਉਹ ਆਏ ਨੇ ਦਿੱਲੀ ਤੋਂ, ਮਹਾਰਾਜ ਆਪ ਸਮਰੱਥ, ਸਰਬ ਕਲਾ ਸਮਰੱਥ, ਸਭ ਵਿਧ ਹੱਥ ਚਾਹੋ ਕਰੋ ਪ੍ਰਭ ਪਰ। ਹੇ ਪ੍ਰਭੂ ਇਹ ਤਾਂ ਤੁਹਾਡੀ ਖੇਲ ਹੈ, ਜੇ ਤੁਹਾਡੇ ਇੱਕ ਫੁਰਨਾ ਆ ਜਾਏ ਮਨ ਚ ਨਾ, ਆ ਸਾਰੀ ਫੌਜ ਹੁਣੇ ਹੀ ਥਾਂ ਜੂਗੀ। ਇਹ ਤੁਸੀਂ ਖੇਲ ਰਹੇ ਹੋ, ਇਹ ਕੋਈ ਯੁੱਧ ਨਹੀਂ ਕਰ ਰਹੇ, ਇਹ ਤਾਂ ਇੱਕ ਸਾਨੂੰ ਕੋਈ ਸਬਕ ਦੇ ਰਹੇ ਹੋ ਤੁਸੀਂ, ਤੇ ਇਹਦੇ ਵਿੱਚ ਅਸੀਂ ਕੋਈ ਗੱਲ ਨਹੀਂ ਕਹਿ ਸਕਦੇ। ਹਾਂ ਅਲਪਗ ਕਹਾਂ ਗਤ ਜਾਨੋ ਭੂਤ ਭਵਿੱਖ ਉਰਧਾਰੀ, ਤੁਸੀਂ ਕੱਲ ਵਾਸਤੇ ਕਿਹੜੀ ਗੱਲ ਕਰ ਰਹੇ ਹੋ ਤੇ ਹੁਣ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਪਾਤਸ਼ਾਹ, ਅਸੀਂ ਨੀ ਕੁਛ ਵੀ ਕਹਿ ਸਕਦੇ। ਸਿੱਖ ਇੱਥੇ ਖੜਦਾ ਸਾਧ ਸਿੰਘ ਜੀ, ਸਿੱਖ ਗੁਰੂ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਹੁੰਦਾ ਉਹਦੀ ਮਰਜ਼ੀ ਦੇ ਅੰਦਰ, ਕਿਉਂਕਿ ਗੁਰੂ ਸਮਰੱਥ ਹੈ। ਵਾਹਿਗੁਰੂ ਦਾ ਤੇ ਗੁਰੂ ਦਾ ਕੋਈ ਫਰਕ ਨਹੀਂ ਹੁੰਦਾ। ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇਗ ਲਾਵਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇਗ ਲਾਵਾਈ, ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇਗ ਲਾਵਾਈ, ਅਸੀਂ ਤਾਂ ਅਲਪਗ ਜੀਵ ਹਾਂ, ਸਾਡੀ ਜੀ ਬੁੱਧੀ ਹੈ ਅਸੀਂ ਨਹੀਂ ਜਾਣਦੇ, ਪਰ ਤੁਸੀਂ ਤਾਂ ਭਾਣੇ ਦੇ ਮਾਲਕ ਹੋ, ਤੁਹਾਡੇ ਵਿੱਚ ਤੇ ਨਿਰੰਕਾਰ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਪਾਤਸ਼ਾਹ, ਅਸੀਂ ਕੀ ਸਲਾਹ ਦੇ ਸਕਦੇ ਹਾਂ। ਜੇ ਜਿਵੇਂ ਤੁਸੀਂ ਪੁਤਲੀਆਂ ਨੂੰ ਨਚਾਉਣਾ ਚਾਹੁੰਦੇ ਹੋ ਨਚਾਵੋ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਬੰਦਾ ਕੌਣ ਆਉਂਦਾ, ਨੇੜੇ ਆ ਗਿਆ। ਇੱਥੇ ਇਤਿਹਾਸ ਦੇ ਵਿੱਚ ਕਈ ਗੱਲਾਂ ਰੋਚਕ ਬਣਾ ਕੇ ਲਿਖੀਆਂ ਹੋਈਆਂ ਨੇ, ਦੂਜਾ ਕੁਝ ਲਿਖਦਾ ਤੀਜਾ ਕੁਝ ਲਿਖਦਾ, ਰੌਲਾ ਪੈ ਜਾਂਦਾ ਜੇ ਗੱਲ ਕੋਈ। ਇੰਨੇ ਨੇੜੇ ਆ ਗਿਆ, ਨਮਸਕਾਰ ਕਰੀ, ਕਹਿਣ ਲੱਗਿਆ ਪਾਤਸ਼ਾਹ ਤੁਸੀਂ ਜਦ ਪਹਿਲਾਂ ਆਏ ਸੀ, ਜਦ ਵੀ ਚਮਕੌਰ ਦੇ ਵਿੱਚ ਮੇਰੇ ਘਰ ਚਰਨ ਪਾਏ ਸੀ, ਹੁਣ ਕਿਰਪਾ ਕਰੋ ਜਿਹਾ ਜਿਹਾ ਹੈ ਟੁੱਟਿਆ ਫੁੱਟਿਆ ਮੇਰਾ ਘਰ, ਆ ਉੱਚੀ ਹਵੇਲੀ ਆ ਜਿਹੜੀ ਕਿਲੇ ਵਰਗੀ, ਇਹਦੇ ਚ ਆਪ ਚਰਨ ਪਾਓ। ਕਈ ਇੱਥੇ ਇਸ ਤਰ੍ਹਾਂ ਕਹਿੰਦੇ ਨੇ ਵੀ ਦੋ ਭਰਾ ਸੀ, ਇੱਕ ਨੇ ਜਵਾਬ ਦੇ ਤਾ, ਦੂਜੇ ਨੇ ਹਾਂ ਕਰ ਦਿੱਤੀ।